ਗੌੜੀ ਗੁਆਰੇਰੀ ਮਹੱਲਾ ਪੰਜਵਾ ਹੱਸ ਪੁਨੀਤ ਹੋ ਹੇ ਤਤਕਾਲ।
ਹੱਥ ਜਿਹੜੇ ਆਏ ਮਹਾਰਾਜ ਦਾ ਜਸ ਲਿਖਣ ਨਾਲ, ਸੇਵਾ ਕਰਨ ਨਾਲ, ਝਾੜੂ ਦੇਣ ਨਾਲ, ਭਾਂਡੇ ਮਾਂਜਣ ਨਾਲ, ਲੰਗਰ ਪਕਾਉਣ ਨਾਲ, ਇਸ ਤਰ੍ਹਾਂ ਸੇਵਾ ਕਰਨ ਨਾਲ ਹੱਥ ਪਵਿੱਤਰ ਹੋ ਜਾਂਦੇ ਝਾਟੀ।
ਬਿਨਸ ਜਾਹੇ ਮਾਇਆ ਜੰਜਾਲ,
ਹੱਸ ਪੁਨੀਤ ਹੋਏ ਤਤਕਾਲ। ਪ੍ਰੇਮ ਰੂਪੀ ਹੱਥ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਉਹ ਪ੍ਰੇਮ ਰੂਪੀ ਹੱਥ ਝਾਟੀ ਪਵਿੱਤਰ ਹੋ ਜਾਂਦੇ, ਪ੍ਰੇਮ ਵਾਲੇ ਜਿਹੜੇ ਚਿੱਤ ਹਨ।
ਬਿਨਸ ਜਾਹੇ ਮਾਇਆ ਜੰਜਾਲ,
ਦੇ ਬੰਧਨ ਵੀ ਉਹਨਾਂ ਦੇ ਸਾਰੇ ਮਾਇਆ ਦੀ ਕਿਰਪਾ ਕਰਕੇ ਮਿਟ ਜਾਂਦੇ, ਕਰ ਭਾਵ ਕੇ ਜਿਨ੍ਹਾਂ ਨੂੰ ਪ੍ਰਾਪਤ ਹੋਏ ਹੈ।
ਰਸਨਾ ਰਮੋ ਰਾਮ ਗੁਣ ਨੀ,
ਰਸਨਾ ਕਰਕੇ ਰਾਮ ਦੇ ਨਾਮ ਦੇ ਗੁਣਾਂ ਨੂੰ ਮਿਤਾ ਧਰਤੀ ਭਾਈ ਉਚਾਰਨ ਕਰੋ।
ਸੁਖ ਪਾਵੋ ਮੇਰੇ ਭਾਈ ਨੀ,
ਮੇਰੇ ਫਤਿਹ ਅੰਮਾ ਦੇ ਜਾਏ ਭਰਾਓ ਤੇ ਮਿੱਤਰੋ, ਲੋਕ ਪ੍ਰਲੋਕ ਦੇ ਸੁਖ ਚਾਹੋਗੇ ਭਾਈ ਸਰਵਣ ਆਦਿਕ, ਮਿੱਤਰ ਸੰਤੋਖ ਆਦਿਕ।
ਲਿਖ ਲਿਖਣ ਕਾਗਦ ਮਸਵਾਣੀ,
ਇਹਨਾਂ ਕਰੋ ਲਿਖਣੀ ਲੈ ਕੇ, ਕਲਮ ਲੈ ਕੇ, ਕਾਗਜ ਉੱਤੇ ਮਸਵਾਣੀ ਸ਼ਾਹੀ ਲੈ ਕੇ, ਦੁਆਤ ਲੈ ਕੇ, ਗੁਰਬਾਣੀ ਜਿਹੜੀ ਲਿਖਣੀ ਹੈ, ਇਹ ਬੜਾ ਪੁੰਨ ਹੈ। ਗੁਰਬਾਣੀ ਲਿਖ ਕੇ ਪਰਮੇਸ਼ਰ ਦਾ ਨਾਮ ਵੇਚਣਾ ਨੀ, ਮਹਾਰਾਜ ਕਹਿੰਦੇ ਭਟਕਣਾ ਜੀਵ ਹੈ ਜੇ ਲਿਖ ਲਿਖ ਵੇਚੇ ਨਾ। ਉਹਨਾਂ ਅਰਥੀ ਕਿਸੇ ਨੂੰ ਬਾਣੀ ਪੜ੍ਹਨ ਵਾਸਤੇ ਦੇਣੀ ਹੈ। ਇਸ ਪ੍ਰਕਾਰ
ਲਿਖ ਲਿਖਣ ਕਾਗਦ ਮਸਵਾਣੀ,
ਲਿਖ ਲਿਖਣ ਕਾਗਜ ਮਸਵਾਣੀ, ਇਹ ਪਾਈ ਅੰਤਾ ਕਰ ਰੂਪੀ ਕਾਗਜ ਹੋਵੇ, ਮਨ ਰੂਪੀ ਮਸਵਾਣੀ ਦੁਆਤ ਹੋਵੇ, ਤੇ ਸਰਦਾ ਰੂਪੀ ਕਲਮ ਹੋਵੇ। ਇਸ ਪ੍ਰਕਾਰ ਗੁਰੂ ਸਾਹਿਬ ਦੇ ਜਸ ਦੇ ਤਾਂ ਲਿਖਣਾ ਕਰੀਏ। ਲਿਖ ਲੇਖਣ ਸਰਦਾ ਰੂਪੀ ਕਲਮ ਦੇ ਨਾਲ, ਸਰਦਾ ਰੂਪੀ ਦੁਆਰ ਦੇ ਨਾਲ, ਤੇ ਅੰਤਾ ਕਰ ਰੂਪੀ ਕਾਗਜ਼ ਦੇ ਉੱਤੇ ਮਰ ਦੇ ਜਸ ਰੂਪੀ ਲੇਖਾਂ ਨੂੰ ਲਿਖਣਾ ਕਰੀਏ।
ਰਾਮ ਨਾਮ ਹਰ ਅੰਮ੍ਰਿਤ ਬਾਣੀ,
ਰਾਮ ਦਾ ਨਾਮ ਹਰੀ ਦੀ ਅਮਰ ਕਰਨ ਵਾਲੀ ਅੰਮ੍ਰਿਤ ਰੂਪ ਬਾਣੀ ਦਾ ਉਚਾਰਨ ਕਰੀਏ, ਕਿਉਂ ਕਲਮ ਲੈ ਕੇ ਸ਼ਾਹੀ ਦੁਆਰਾ ਪਰਮੇਸ਼ਰ ਦੇ ਜਸ ਨੂੰ ਲਿਖੀਏ। ਜੋ ਰਾਮ ਦਾ ਨਾਮ ਹਰੀ ਦੀ ਅੰਮ੍ਰਿਤ ਰੂਪ ਬਾਣੀ ਹੈ, ਉਹਨਾਂ ਦੀ ਹੱਥ ਵੀ ਉਹ ਪਵਿੱਤਰ ਹੋ ਜਾਂਦੇ ਝਾਤੀ, ਰਸਨਾ ਵੀ ਗੁਣ ਗਾਉਣ ਵਾਲੀ ਪਵਿੱਤਰ ਹੋ ਜਾਂਦੀ ਹੈ। ਇਸੇ ਪ੍ਰਕਾਰ ਲਿਖ ਲੇਖਣ ਕਾਗਜ਼ ਮਸਵਾਣੀ, ਅੰਤਾ ਕਰ ਰੂਪੀ ਕਾਗਜ਼ ਤੇ ਮਨ ਰੂਪੀ ਸ਼ਾਹੀ ਦੁਆਰਾ ਜਾਂ ਸਰਦਾ ਰੂਪੀ ਮਸਵਾਣੀ ਦੁਆਰ ਦੁਆਰਾ, ਪ੍ਰੇਮ ਰੂਪੀ ਕਲਮ ਦੁਆਰਾ, ਸੱਤ ਸਾਦਾ ਵਿਚਾਰ ਰੂਪੀ ਲਿਖਣ ਹੋ ਕੇ, ਲਿਖਾਰੀ ਹੋ ਕੇ ਲਿਖਣਾ ਕਰੋ।
ਰਾਮ ਨਾਮ ਹਰ ਅੰਮ੍ਰਿਤ ਬਾਣੀ,
ਰਾਮ ਦਾ ਨਾਮ ਜੋ ਹਰੀ ਦਾ ਅਮਰ ਕਰਨ ਵਾਲਾ ਅੰਮ੍ਰਿਤ ਨੂੰ ਬਾਣੀ ਹੈ।
ਰਹਾਉ ਇਹ ਕਾਰਜ ਤੇਰੇ ਜਾਹੇ ਵਿਕਾਰ,
ਇਹ ਕਾਰਜ ਕਰੇਗਾ ਤੇਰੇ ਕਾਮ ਆਦਿ ਵਿਕਾਰ ਤੇਰੇ ਜਾਣਗੇ, ਇੱਕ ਚਿੱਤ ਹੋ ਜਾਏਗਾ।
ਸਿਮਰਤ ਰਾਮ ਨਾਹੀ ਜਮ ਮਾਰ,
ਰਾਮ ਦਾ ਨਾਮ ਸਿਮਰਨ ਕਰੇਗਾ, ਜਮਾਂ ਦੀ ਮਾਰ ਨੀ ਤੈਨੂੰ ਪਵੇਗੀ, ਮੁਕਤ ਹੋ ਜਾਏਗਾ।
ਧਰਮ ਰਾਏ
ਮਾਰਨਗੇ ਤੇ ਜੰਮੇਗਾ ਵੀ ਨੀ ਤੇ ਮਾਰਿਆ ਵੀ ਨੀ ਜਾਏਗਾ, ਜੰਮਣ ਮਰਨ ਤੋਂ ਰਹਿਤ ਹੋ ਜਾਏਗਾ।
ਧਰਮ ਰਾਏ ਕੇ ਦੂਤ
ਜੋ ਹੈ, ਦੂਤ ਹੈ ਜਿਹੜਾ ਇਲਾਜ ਕੋਈ ਤੈਨੂੰ ਜੋ ਹੈ ਚਾਲ ਨੀ ਸਕਣਗੇ, ਧੂਤ ਵੀ ਨੀ ਪੜੇ।
ਮਾਇਆ ਮਗਨ ਨਾ ਕਸ਼ੀ ਹੈ ਮੋਹਰ,
ਮਾਇਆ ਤੈਨੂੰ ਮਸਤ ਹੋਵੇ ਕੋਈ ਮੋਹ ਨਹੀਂ ਕਰ ਸਕਦੀ, ਬੂਸ਼ਾ ਨਹੀਂ ਕਰ ਸਕਦੀ।
ਉਧਰ ਹੈ ਆਪ ਤਰਹ ਸੰਸਾਰ,
ਆਪ ਵੀ ਸੰਸਾਰ ਤੋਂ ਉਧਰ ਜਾਏਗਾ, ਜਿਹੜੇ ਸੁਣਦੀ ਹੈ ਉਹਨਾਂ ਨੂੰ ਵੀ ਸੰਸਾਰ ਤੋਂ ਪਾਰ ਲਵੇਗਾ।
ਰਾਮ ਨਾਮ ਜਪ ਏਕੰਕਾਰ,
ਪਰਮੇਸ਼ਰ ਦਾ ਨਾਮ ਓਂਕਾਰ ਜਿਹੜਾ ਹੈ ਜਾਪ, ਇਸ ਨੂੰ ਜਪਣਾ ਕਰ।
ਆਪ ਕਮਾਓ ਅਵਰਾ ਉਪਦੇਸ਼,
ਆਪ ਵੀ ਕਮਾਈ ਕਰਿਆ ਕਰ, ਹੋਰਨਾਂ ਨੂੰ ਵੀ ਉਪਦੇਸ਼ ਦਿਆ ਕਰ, ਇਉਂ ਨਾ ਹੋਵੇ ਹੋਰਨਾਂ ਨੂੰ ਉਪਦੇਸ਼ ਦੇਵੇ। ਤੀ ਅਵਰਾਂ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤ, ਰਾਸ ਲਗਾਨੀ ਰਾਸ ਦੇ ਖਾਇਆ ਕਸਦਾ ਖੇਤ, ਨਾ ਕਮਾਈ ਵੀ ਆਪ ਕਰ, ਤੇ ਹੋਰਨਾਂ ਨੂੰ ਵੀ ਉਪਦੇਸ਼ ਦੇ।
ਰਾਮ ਨਾਮ ਹਿਰਦੈ ਪਰਵੇਸ਼,
ਪਰਮੇਸ਼ਰ ਦਾ ਨਾਮ ਹਿਰਦੇ ਤੇਰੇ ਵੀ ਪ੍ਰਵੇਸ਼ ਵਜਾਏਗਾ, ਜੋ ਆਪ ਕਮਾਵੇਗਾ, ਜਿਹੜੇ ਕਮਾਈ ਕਰਨ ਵਾਲੇ ਦੇ ਮੂੰਹੋਂ ਸੁਣਗੇ ਉਹਨਾਂ ਦੇ ਹਿਰਦੇ ਚ ਵੀ ਪ੍ਰਵੇਸ਼ ਹੋ ਜਾਏਗਾ, ਵਸ ਜਾਏਗਾ।
ਜਾ ਕੇ ਮੱਥ ਇਹੋ ਨਿਧਾਨ,
ਮੱਥੇ ਅੰਤਾ ਕਰਨ ਵਿੱਚ ਇਹ ਮਾਰਨ ਖਜ਼ਾਨਾ ਬਖਸ਼ਿਆ ਨਾਮ ਦਾ।
ਉਹੀ ਪੁਰਖ ਜਪੈ ਭਗਵਾਨ,
ਉਹੀ ਪੁਰਖ ਭਗਵਾਨ ਪਰਮੇਸ਼ਵਰ ਦੇ ਨਾਮ ਨੂੰ ਭਾਈ ਜਪਦਾ ਹੈ।
ਆਠ ਪਹਿਰ ਹਰ ਹਰ ਗੁਣ ਗਾ,
ਜੋ ਹਰੀ ਸਭ ਦੇ ਪਾਪਾਂ ਨੂੰ ਹਰਨ ਵਾਲਾ ਉਸਦੇ ਗੁਣਾਂ ਨੂੰ ਗਾਇਆ ਕਰ।
ਕਹੋ ਨਾਨਕ ਹੋਂ ਤਿਸ ਬਲ ਜਾ,
ਜੀ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਰਾਜ ਗੌੜੀ ਗੁਆਰੇ ਦੀ ਮਹੱਲਾ ਪੰਜਵਾ, ਚੌਪ ਦੇ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਪਰਾਇਓ ਸੋਈ ਆਪਣਾ।
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਗੌੜੀ ਰਾਜ ਨੂੰ ਗੁਆਰੇ ਦੀ ਜਾਤੀ ਚਾਰ ਦੇ ਚੌਦਾਂ ਪੌੜੀਆਂ ਵਾਲੇ ਸ਼ਬਦ ਵੀ ਆਉਣਗੇ ਤੇ ਦੋਨੋਂ ਪੌੜੀਆਂ ਵਾਲੇ ਵੀ ਸ਼ਬਦ ਆਉਣਗੇ। ਇਸ ਦੇ ਵਿੱਚ ਇੱਕ ਵੈਤਰੀ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹੈ, ਭਾਈ ਚਿੱਤ ਸਾਰਿਆਂ ਦਾ ਕਰਜ਼ਾ ਕਹੋ ਗਸਾਈ ਮਿਲੀਏ ਕਿਹੇ, ਜੋ ਵਰਜੇ ਤਿਸ ਕਿਉਂ ਨਹੀਂ ਹੈ। ਉਹ ਤਾਂ ਪਰਮੇਸ਼ਵਰ ਨੂੰ ਕਿਵੇਂ ਮਿਲ ਸਕੋਗੇ, ਜਿਹੜੀਆਂ ਗੱਲਾਂ ਤੋਂ ਮਹਾਰਾਜ ਰੋਕਿਆ ਉਹਨਾਂ ਨਾਲ ਅਸੀਂ ਪ੍ਰੇਮ ਕਰੀ ਸਕਦੇ ਹਾਂ।
ਜੋ ਪਰਾਇਓ ਸੋਈ ਆਪਣਾ,
ਦੇਖੋ ਜਿਹੜਾ ਪਰਾਇਆ ਬਗਾਨਾ ਪਦਾਰਥ ਹੈ ਉਹਨੂੰ ਆਪਣਾ ਸਮਝਣ ਲੱਗ ਗਿਆ। ਕਈ ਪੈਰੀ ਪੱਟਣ ਵਾਲੇ ਕਹਿੰਦੇ ਲੈ ਜੀ ਮੈਨੂੰ ਹੁਣ ਗਿਆਨ ਹੋ ਗਿਆ, ਮੈਨੂੰ ਬਗਾਨੀ ਪੈਰੀ ਨੀ ਪ੍ਰਤੀਤ ਹੁੰਦੀ, ਮੈਂ ਕਿਸੇ ਦੇ ਖੇਤੀ ਚ ਕੋਠੇ ਕੱਟ ਲਿਆ ਵਾ, ਸਾਨੂੰ ਤਾਂ ਆਪਣਾ ਹੀ ਸਭ ਪ੍ਰਤੀਤ ਹੁੰਦਾ। ਇਸ ਪ੍ਰਕਾਰ ਦੇ ਦੁਰਾਚਾਰ ਵਾਲੀ ਗੱਲ ਮਹਾਰਾਜ ਕਹਿੰਦੇ ਜੋ ਪਰਾਇਓ ਸੋਈ ਆਪਣਾ, ਜੋ ਪਰਾਇਆ ਪਦਾਰਥ ਹੈ, ਪਰਾਈ ਇਸਤਰੀ ਹੈ, ਪਰਾਏ ਪੁੱਤਰ ਹੈ, ਪਰਾਇਆ ਧਨ ਹੈ, ਉਹਨੂੰ ਆਪਣਾ ਮੰਨ ਲਿਆ, ਮੇਰ ਕਰ ਲਈ।
ਜੋ ਤਜ ਸੋਡਨ ਤਿਸ ਤਿਉ ਮਨ ਰਚਨਾ,
ਜਿਹੜੇ ਸੰਬੰਧੀਆਂ ਤੈਨੂੰ ਇੱਥੇ ਛੱਡ ਜਾਣਾ ਹੈ ਤੇ ਜਿਸ ਧਨ ਨੂੰ ਤੈਂ ਛੱਡ ਕੇ ਚਲੇ ਜਾਣਾ ਹੈ, ਜਿਹੜੇ ਪਿਆਰ ਜਾਣੇ ਸੰਬੰਧੀ ਜਿਹਨਾਂ ਪਦਾਰਥਾਂ ਨੂੰ ਛੱਡ ਜਾਣਾ, ਉਹਨਾਂ ਦੇ ਨਾਲ ਕੇ ਮਨ ਰਚਨਾ ਕੀਤਾ ਹੈ।
ਕਹੋ ਗੁਸਾਈ ਮਿਲੀਏ ਕਿ,
ਭਾਈ ਕਿਸ ਪ੍ਰਕਾਰ ਪ੍ਰਿਥਵੀ ਦੇ ਸਾਈ ਅਕਾਲ ਪੁਰਖ ਨੂੰ ਮਿਲ ਪਵੇਗਾ, ਇਹ ਕੋਈ ਉਪਾਅ ਰੱਖ ਪਿਆ ਥੋੜਾ ਪਰਮੇਸ਼ਵਰ ਦੇ ਨਾਲ ਮਿਲਣ ਦਾ, ਤੂੰ ਤਾਂ ਉਲਟੇ ਪਾਸੇ ਜਾ ਰਿਹਾ ਹੈ।
ਜੋ ਵਿਵਰਜਤ ਤਿਸ
ਇਹਨਾਂ ਨੂੰ ਵੇਦ ਸ਼ਾਸਤਰ ਸਾਰੇ ਰੋਕਦੇ ਆ, ਵਿਸ਼ੇਸ਼ ਕਰਕੇ ਉਹਨਾਂ ਵਿਸ਼ਿਆਂ ਦੇ ਨਾਲ ਤਾਂ ਨਹੀਂ ਪ੍ਰੇਮ ਲਾਇਆ ਹੈ।
ਬਾਤ ਸਾ ਸੱਚ ਕਰ ਜਾਤੀ,
ਉਹਦੀ ਸੁੱਖੀ ਗੱਲ ਹੈ ਵੀ ਜਿਉਂਦਾ ਰਹੇ ਜਦੋਂ ਕੋਈ ਅਸੀਸ ਦੇਵੇ ਸਿਰ ਦੇ ਹੱਥ ਤੇਰੇ ਬੜਾ ਖੁਸ਼ ਹੁੰਦਾ ਵੀ ਮੇਰਾ ਸਿਰ ਪਲੋਸ ਕੇ ਕਿਹਾ ਜਿਉਂਦਾ ਰਹੇ, ਇਹ ਝੂਠੀ ਗੱਲ ਹੈ ਜਿਉਂਦੇ ਰਹਿਣਾ। ਇਹਨੂੰ ਸੱਚੀ ਕਰਕੇ ਮੰਨ ਲਿਆ ਜਾਣ ਲਿਆ ਹੈ।
ਸਤ ਹੋਵਨ ਮਨ ਲੱਗੇ ਨਾ ਰਾਤ,
ਜਦੋਂ ਮਰਨ ਦਾ ਨਾਂ ਕੋਈ ਲਵੇ ਉਸ ਨੂੰ ਡਰਦਾ ਤੂੰ ਕਿ ਮੈਂ ਕਿਉਂ ਮਰਾਂ। ਜਿਹੜੀ ਸੱਤ ਹੋਣ ਵਾਲੀ ਮਰਨ ਵਾਲੀ ਚੀਜ਼ ਹੈ ਇਹ ਤੇਰੇ ਮਨ ਚ ਰੱਤੀ ਜਿੰਨੀ ਵੀ ਨਹੀਂ ਲੱਗਦੀ ਹੈ। ਇਹ ਮੂਲੇ ਲਿਖਤਾ ਸੀ ਨਾ, ਮਰਨਾ ਸੱਚ ਤੇ ਜਿਉਣਾ ਝੂਠ। ਸਤਿਗੁਰੂ ਨਾਨਕ ਦੇਵ ਜੀ ਨੇ ਜਦੋਂ ਪਰਖਿਆ ਸੀ ਉਦੋਂ ਜਹੀਰੇ ਚ ਲੋਕਿਆ ਸੀ, ਆਪ ਜੀ ਨੇ ਕਿਹਾ ਸੀ ਨਾਲ ਕਰਾੜਾ ਦੋਸਤੀ ਕੂੜੇ ਕੂੜੀ ਪਾਏ, ਮਰਨ ਜਾਪੇ ਮੂਲਿਆ ਆਵੇ ਕਿਤੇ ਥਾਂ। ਇਸ ਪ੍ਰਕਾਰ ਜਿਹੜੀ ਸੱਚੀ ਗੱਲ ਹੈ ਉਹ ਮਨ ਚ ਰੱਤੀ ਵੀ ਨਹੀਂ, ਕਦੇ ਮਰਨਾ ਲੱਗਦੀ ਨਹੀਂ ਹੈ।
ਬਾਵੇ ਮਾਰਗ ਟੇਢਾ ਚੱਲਣਾ,
ਬਾਵੇ ਮਾਰਗ ਬਾਵੇ ਖੱਬੇ ਰਸਤੇ ਟੇਢ ਪਾਈ ਨਾ ਚੱਲਦਾ, ਹਰ ਵਕਤ ਟੇਢੀ ਬਾਗ ਟੇਢੇ ਚਲੇ ਲਾਗੇ ਦੀਰਾ ਖਾਨ, ਭਾਉ ਭਵਿਸ਼ੋ ਕਾਜ ਨੇ ਪੁੱਛਿਆ ਮੇਰੋ ਕਾਮ ਜਵਾਨ। ਟੇਢੀ ਕੰਨ ਕੋਲੇ ਜਲੇਬੀ ਪੇਚਾਰੀ ਪੱਗ ਬੰਦ ਹੈ, ਅਤੇ ਟੇਢੇ ਚਲੇ ਟੇਢੇ ਕੁਸੰਗਤ ਦੇ ਰਸਤੇ ਚੱਲਦਾ ਹੈ। ਆਪਣੇ ਆਪ ਨੂੰ ਬੜਾ ਵੀਰ ਬਹਾਦਰ ਦੇ ਖਾਨ ਕਹਾਉਣਾ, ਕਾਨਾਂ ਦੇ ਦੀਵੇ ਤੇ ਬੀੜੀਆਂ ਖਾਨਾ, ਇਹ ਜੇ ਤੇਰੇ ਵਕਾਰਾਂ ਵਾਲੇ ਸੁਭਾਅ ਬਣ ਗਏ, ਤੂੰ ਕਿਵੇਂ ਚੰਗਾ ਬਣ ਸਕਦਾ। ਇਹਨੇ ਬਾਵਾ ਬਾਂਬ ਮਾਰਗੀਆਂ ਦਾ ਜਿਵੇਂ ਉਹ ਬਾਂਬ ਮਾਰਗੀਆਂ ਦਾ ਇਹੋ ਜਿਹਾ ਭੈੜਾ ਆਚਾਰ ਹੈ, ਇੱਥੇ ਜ਼ਬਾਨ ਨਾਲ ਜ਼ਬਾਨ 'ਚ ਕਹਿਣ ਯੋਗ ਨਹੀਂ। ਉਹ ਉਸ ਵਕਤ ਉਹ ਸਕੂਲਾਂ ਵਾਲੀ ਲੜਕੀ ਦੇ ਨਾਲ ਵੀ ਵਿਚਾਰ ਸਾਰੇ ਰਲ ਕੇ ਕਰਦੇ ਆ। ਇਸ ਤੋਂ ਬਾਅਦ ਬਾਂਬ ਮਾਰਗੀਆਂ ਦਾ ਜਿਹੜਾ ਮਾਰਗ ਹੈ ਉਹ ਬਾਵੇਂ ਟੇਢ ਗਾਈ ਵਾਲੇ ਰਸਤੇ 'ਚ, ਖੱਬੇ ਕੁਸੰਗ ਦੇ ਰਸਤੇ 'ਚ ਟੇਢਾ ਹੋ ਕੇ ਮਨ ਨੂੰ ਸਤਸੰਗ ਵੱਲੋਂ ਚੱਲਣਾ ਕਰਦਾ ਹੈ। ਕਹਿੰਦੇ ਮੇਰੋ ਕਾਮ ਜਵਾਨ, ਮੇਰਾ ਪਚੇਰੀ 'ਚ ਕੰਮ ਹੈ, ਜਿੱਥੇ ਚਾਹ ਦੀ ਪਿਆਲੀ ਮਿਲੂ, ਖੀਰ ਦਾ ਗੋਲਾ ਮਿਲੂ, ਗੋਡੇ ਮਿਲਣਗੇ, ਅਤੇ ਸੰਗਤ ਜਾ ਕੇ ਕੀ ਕਰਨੇ ਨੇ, ਇਸ ਪ੍ਰਕਾਰ ਕੇ ਵਧਾਈ ਦੇ ਵਿੱਚ ਕਿਸੰਗ ਦੇ ਰਸਤੇ ਚਲਣਾ ਕਰਦਾ, ਭਾਵੇਂ ਬਾਂਬ ਮਾਰਗੀਆਂ ਦੇ ਰਸਤੇ ਵਿੱਚ, ਭਾਵੇਂ ਕਿਸੰਗ ਦੇ ਮਾਰਗ ਕਿਹੜਾ ਹੋ ਕੇ ਸੰਗਤ ਵੱਲੋਂ ਚੱਲਦਾ ਹੈ, ਬੇਮਕੋ ਕੇ
ਸਿੱਧਾ ਚੋੜ ਅਪੀਠਾ ਬੁਣਨਾ,
ਸਿੱਧਾ ਜਿਹਾ ਪਰਮੇਸ਼ਰ ਦੇ ਸਰਮੁਖ ਮਨ ਨੂੰ ਰੱਖਣਾ, ਵਾਹਿਗੁਰੂ ਦੇ ਧਾਰੇ ਨੂੰ ਮੰਨਣਾ, ਤੇ ਸਿੱਧਾ ਸੁਣਨ ਵਾਲਾ ਸੁਭਾਅ, ਸੱਜਾ ਪਾਸਾ ਜਿਹੜਾ ਜੇ ਚੱਲਦਾ ਹੈ, ਬੇਮਕੋ ਕੇ ਸਿੱਧਾ ਚੋੜ ਅਪੀਠਾ ਬੁਣਨਾ,
ਸਿੱਧਾ ਜਿਹਾ ਪਰਮੇਸ਼ਰ ਦੇ ਸਰਮੁਖ ਮਨ ਨੂੰ ਰੱਖਣਾ,
ਵਾਹਿਗੁਰੂ ਦੇ ਧਾਰੇ ਨੂੰ ਮੰਨਣਾ, ਤੇ ਸਿੱਧਾ ਪੁੰਨਾਂ ਵਾਲਾ ਸੁਭਾਅ, ਸੱਜਾ ਪਾਸਾ ਜਿਹੜਾ ਹੈ ਸਿੱਧਾ ਚੱਲਣਾ, ਪਰਮੇਸ਼ਰ ਦੇ ਸਨਮੁਖ ਗੁਰਾਂ ਦੇ ਸਨਮੁਖ ਰਹਿਣਾ, ਇਹਨੂੰ ਸਰਵਤਾ ਤੋਂ ਅਪੁੱਠਾ ਬੁਣਨਾ, ਅਪੁੱਠਾ ਜਿਵੇਂ ਕੋਈ ਮੰਜਾ ਬੁਣੇ, ਇਸੇ ਪ੍ਰਕਾਰ ਪੁੱਠੇ ਕਰਮ ਕਰਦਾ, ਬੁਣਤੀ ਇਹੀ ਵੀ ਬੁਣਦਾ, ਆਪਦੇ ਜਾਣੇ ਗਿਆਨ ਦੇ ਬੁਣਤੀ ਬੁਣਦਾ, ਉਲਟੀਆਂ ਗੱਲਾਂ ਨੂੰ ਸਿੱਖੀਆਂ ਸਮਝਦਾ, ਕਹਿੰਦਾ ਸਾਨੂੰ ਜਿਹੜਾ ਹੈ ਇਹ ਭਾਈ ਸੱਚ ਨਹੀਂ ਚੁਗਦਾ, ਝੂਠ ਬੋਲਣਾ ਹੀ ਸਾਨੂੰ ਫੜਦਾ ਹੈ। ਇਸ ਪ੍ਰਕਾਰ ਸਿੱਧਾ ਰਸਤਾ ਜੋ ਸਤਸੰਗ ਦਾ ਵੀ ਛੱਡ ਦਿੱਤਾ ਹੈ, ਇਹ ਪੁੱਛਾ ਪਾਪਾਂ ਵਾਲਾ ਹੀ ਹਰ ਵਕਤ ਬੁਣਤੀ ਬੁਣਦਾ ਰਹਿੰਦਾ, ਕਰਦਾ ਕਰਮ
ਦੋਹਾ ਸਰਿਆ ਕਾ ਖਸ ਪ੍ਰਭ ਸੂਲ,
ਐਸਾ ਸਿੱਧੇ ਵਾਲਿਆਂ ਦਾ, ਸੱਜੇ ਤੇ ਖੱਬੇ ਜਾਣ ਵਾਲਿਆਂ ਦਾ, ਪਾਪ ਤੇ ਪੁੰਨ ਦਾ ਚੱਲਣ ਵਾਲਿਆਂ ਦਾ ਮਾਲਕ ਦਾ ਇੱਕੋ ਹੀ ਹੈ, ਦੋਹਾਂ ਤਰਫ਼ ਦਾ ਲੋਕ ਪ੍ਰਲੋਕ ਦਾ।
ਜਿਸ ਮੇਲੇ ਨਾਨਕ ਸੋ ਮੁਕਤਾ ਹੋ,
ਜਿਹਨੂੰ ਸੰਗਤ ਨਾਲ ਮੇਲ ਕੇ ਕੁਸੰਗਤ ਛਡਾ ਦੇਵੇ, ਔਗਣ ਛਡਾ ਦੇਵੇ, ਉਹ ਸੰਗਤ ਜੀ ਕਹਿੰਦੇ ਸੰਗਤ ਨਾਲ ਮੇਲ ਕੇ ਜਿਹਨੂੰ ਮੇਲ ਲਵੇ ਉਹ ਪੁਰਖ ਮੁਕਤਾ ਹੁੰਦਾ ਹੈ।
ਗੌੜੀ ਦੁਆਰੇ ਦੀ ਮਹੱਲਾ ਪੰਜਵਾਂ, ਕਲ ਯੁਗ ਮਹਿ ਮਿਲ ਆਏ ਸੰਜੋਗ।
ਹੋਈ ਐਸੀ ਇਸਤਰੀ ਸੀ ਜਿਹਦਾ ਆਚਾਰ ਬੜਾ ਭੈੜਾ ਸੀ, ਆਪਣੇ ਪਤੀ ਦਾ ਧਰਮ ਵਿੱਚ ਕਾਇਮ ਨਹੀਂ ਸੀ। ਉਹ ਅੰਮ੍ਰਿਤਸਰ ਸਾਹਿਬ ਦੇ ਕਿਸਾਨ ਸਿੰਘ ਦੀ ਫਤਿਹ ਹੋਣ ਵਾਸਤੇ ਚੱਲੀ, ਲੋਕ ਬੜੇ ਇਕੱਠੇ ਹੋ ਗਏ, ਇਕੱਠੇ ਹੋ ਕੇ ਰਾਏ ਨੂੰ ਵੇਖਣ ਵਾਸਤੇ ਚੱਲੇ ਵੀ ਫਤਿਹ ਹੋਣ ਚੱਲੀ ਹੈ, ਤੇ ਹਾਲਤ ਉਹਦੀ ਇਹ ਸੀ ਆਪਣੇ ਪਤੀਆਂ ਨੂੰ ਪਸੰਦ ਨਹੀਂ ਸੀ ਆਏ, ਅੱਖਾਂ ਨੂੰ ਮਾਰਿਆ ਸੀ, ਫਿਰ ਲੋਕਾਂ ਨਿੰਦਿਆ ਕਰਨ ਤੋਂ ਉਹਦੇ ਨਾਲ ਫਤਿਹ ਹੋਣ ਵਾਸਤੇ ਚੱਲੀ ਸੀ। ਗੁਰੂ ਮਹਾਰਾਜ ਸਾਹਿਬ ਦੇ ਪਾਸ ਚੱਲ ਕੇ ਮਹਾਰਾਜ ਜੀ ਸਤੀ ਹੋਣਾ ਬੜਾ ਹੀ ਗੁਣ ਹੈ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਉਚਾਰਦੇ ਹਨ।
ਕਲ ਯੁਗ ਮਹਿ ਮਿਲ ਆਏ ਸੰਜੋਗ,
ਜੀ ਕਹਿੰਦੇ ਭਾਈ ਕਲ ਯੁਗ ਦੇ ਸਮੇਂ ਚ ਗੁਰੂ ਦੇ ਕਰਮਾਂ ਦੇ ਸੰਯੋਗ ਕਰਕੇ ਜੀ ਇਸਤਰੀ ਦੇ ਪਤੀ ਆਦਿਕ ਸੰਯੋਗ ਦੇ ਸੰਬੰਧ ਵਿੱਚ ਮਿਲ ਕੇ ਆ ਗਏ ਹਨ।
ਜਿਚਰ ਆਗਿਆ ਤਿਚਰ ਭੋਗ ਹੈ ਭੋਗ,
ਮਹਾਰਾਜ ਦੀ ਆਗਿਆ ਉਹਨਾਂ ਚਿਰੇ ਜੀ ਭੋਗਾਂ ਨੂੰ ਭੋਗਦੇ ਹਨ।
ਜਲੈ ਨਾ ਪਾਈਏ ਰਾਮ ਸਨੇਹੀ,
ਜਿਹੜੀ ਇਸਤਰੀ ਜਲ ਜਾਂਦੀ ਹੈ ਤੇ ਬਕਾਰ ਨਹੀਂ ਛੱਡਦੀ, ਪਤੀ ਵਰ ਧਰਮ ਵਿੱਚ ਕਾਇਮ ਨਹੀਂ, ਉਹ ਜਿਉਂ ਦੀ ਸਤੀ ਹੋ ਕੇ ਚਿਖਾ ਤੇ ਚੜ੍ਹ ਜਾਂਦੀ ਹੈ, ਇਉਂ ਆਪਣਾ ਰਾਮ ਦਾ ਰੂਪ ਸਨੇਹੀ ਪਿਆਰਾ ਪਤੀ ਨੂੰ ਨਹੀਂ ਉਹ ਪਾ ਸਕਦੀ ਹੈ।
ਕਿਰਤ ਸੰਯੋਗ ਸਤੀ ਉੱਠ ਹੋਈ,
ਉਸ ਨੇ ਕਿਸੇ ਨੂੰ ਅੱਗੇ ਸਾੜਿਆ ਹੋਣਾ ਅੱਗ ਵਿੱਚ ਪਾ ਕੇ, ਉਹ ਜਿਹੜੇ ਕਰਮ ਹੈ ਉਹਨੂੰ ਉਸ ਦਾ ਡੰਡ ਦੇਣਾ, ਉਹ ਮੁਰਦੇ ਦੇ ਨਾਲ ਆਪਦੇ ਮਾਲਕ ਨਾਲ ਸੜਨ ਲੱਗੀ ਹੈ, ਇਹ ਕੀਤੇ ਹੋਏ ਕਰਮਾਂ ਦਾ ਸੰਯੋਗ ਆ ਗਿਆ, ਇਸ ਕਰਕੇ ਉਹ ਚਿਖਾ ਤੇ ਚੜ੍ਹ ਕੇ ਸਤੀ ਹੋ ਜਾਂਦੀ ਹੈ, ਹੋਰ ਕੋਈ ਗੱਲ ਨਹੀਂ ਪਾਈ। ਇਸ ਪ੍ਰਕਾਰ ਵਿਭਚਾਰਨਾ ਇਸਤਰੀਆਂ ਆਪਣੇ ਪਤੀ ਦਾ ਸਾਥ ਸਵਰਗ ਚ ਨਹੀਂ ਪਾ ਸਕਦੀਆਂ।
ਰਹਾਉ ਦੇਖਾ ਦੇਖੀ ਮਨ ਹੱਠ ਜਲ ਜਾਈ,
ਫਲਾਨੀ ਲੜਕੀ ਜਿਹੜੀ ਸੀ ਉਹ ਸਤੀ ਹੋ ਗਈ। ਮਹਾਰਾਜ ਕਹਿੰਦੇ ਉਹ ਦੇਖੋ ਦੇਖੀ ਮਨ ਦੇ ਹੱਠ ਨਾਲ ਜਲ ਜਾਂਦੀਆਂ ਹਨ, ਚਿਖਾ ਤੇ ਚੜ੍ਹ ਜਾਂਦੀਆਂ ਹੰਕਾਰ ਦੇ ਨਾਲ,
ਪ੍ਰੈ ਸੰਗ ਨਾ ਪਾਵੈ ਬਹੁ ਜੂਨ ਭਵਾਈਐ।
ਪਤੀ ਦਾ ਸੀਲ ਸੁਭਾਅ ਨਹੀਂ ਰੱਖਦੀ, ਪਤੀ ਦੀ ਆਗਿਆ ਨਹੀਂ ਮੰਨਦੀ, ਅਨੁਸਾਰ ਹੋ ਕੇ ਵਰਦੀ ਨਹੀਂ, ਧਰਮ ਤੋਂ ਹੀਣੀ ਹੈ, ਕੁਕਰਮਾਂ ਵਿੱਚ ਵੀ ਵਿਚਾਰ ਚ ਲੱਗੀ ਹੋਈ ਹੈ। ਇਸ ਪ੍ਰਕਾਰ
ਪ੍ਰੈ ਸੰਗ ਨਾ ਪਾਵੈ ਬਹੁ ਜੂਨ ਭਵਾਈਐ,
ਪਤੀ ਦਾ ਸੰਗ ਨਹੀਂ ਪਾਵੇਗੀ, ਬਾਹਲੀਆਂ ਜੂਨਾਂ ਚ ਪਵਾਈ ਜਾਵੇਗੀ, ਵਾਰ ਵਾਰ ਕਿਹੜੀਆਂ ਜੂਨਾਂ ਚ ਭਰਮਦੀ ਹੋਵੇਗੀ। ਮਹਾਰਾਜ ਕਹਿ ਕਬੀਰ ਹਰ ਕਾ ਸਿਮਨ ਛਾੜ ਕੇ ਰਾਤ ਜਗਾਵਨ ਜਾਏ, ਸਰਪਣ ਹੋਏ ਕੇ ਉਤਰੇ ਜਾਏ ਆਪਣੇ ਖਾਏ। ਉਹ ਸਪਨੀ ਬਣ ਕੇ ਉਤਰੇਗੀ, ਆਪਦੇ ਬੱਚਿਆਂ ਨੂੰ ਆਪ ਖਾਣ ਵਾਲੀ ਬਣੇਗੀ। ਕਬੀਰ ਹਰ ਕਾ ਸਿਮਨ ਛਾੜ ਕੇ ਹੋਈ ਰਾਖੈ ਨਾਰ, ਗਦੀ ਹੋ ਕੇ ਔਤਰੇ ਭਾਰ ਸਹੇ ਮਨ ਚਾਰ। ਇਹ ਦੰਡ ਉਹਨਾਂ ਨੂੰ ਮਿਲੇਗਾ, ਬਾਹਲੀਆਂ ਜੂਨਾਂ ਚ ਭਰਮਾਏ ਜਾਣਗੇ ਇਸੇ ਜਿਹੜੇ ਇਸਤਰੀ ਪੁਰਸ਼ਾਂ ਨੇ। ਇਸੇ ਪ੍ਰਕਾਰ
ਕਲਯੁਗ ਮਹਿ ਮਿਲ ਆਏ ਸੰਜੋਗ,
ਇੱਥੇ ਸਾਧੂਆਂ ਦਾ ਅਰਥ ਵੀ ਕਰਨ, ਜਿਹੜੇ ਆਪਣੇ ਆਪ ਨੂੰ ਸਾਧੂ ਕਹਾਉਂਦੇ ਹੈ, ਇਹ ਕਲਯੁਗ ਦੇ ਵਿਚ ਸੰਯੋਗ ਪੂਰਵਲੇ ਪੁੰਨਾਂ ਦੇ ਕਰਮਾਂ ਦੇ ਫਲ ਕਰਕੇ ਜੀ ਮਨੁੱਖਾਂ ਦੇ ਵਿਚ ਆਏ ਹਨ।
ਜਿਚਰ ਆਗਿਆ ਤਿਚਰ ਭੋਗੈ ਭੋਗ,
ਦੀ ਆਗਿਆ ਉਹਨਾਂ ਚਿਰ ਜੀਵ ਸੰਸਾਰ ਦੇ ਵਿਚ ਪਦਾਰਥਾਂ ਨੂੰ ਭੋਗਣ ਵਾਲੇ ਹੋ ਕੇ ਭੋਗਦੇ ਹਨ।
ਜਲੈ ਨਾ ਪਾਈਏ ਰਾਮ ਸਨੇਹੀ,
ਜਿਹੜੇ ਪੰਜਾਂ ਧੂਣੀਆਂ ਜਿਹੜੇ ਮਹੀਨੇ ਲਾ ਲੈਂਦੇ ਹੈ, ਇਉਂ ਭਾਈ ਧੂਣੀਆਂ ਨਾਲ ਸਰੀਰ ਨੂੰ ਜਲਣੇ ਕਰਕੇ ਸਾਧ ਬਣ ਕੇ ਜੋ ਰਾਮ ਪਿਆਰਾ ਸਨੇਹੀ ਹੈ ਉਹਦੀ ਪ੍ਰਾਪਤੀ ਨਹੀਂ ਕਦੇ ਹੋ ਸਕਦੀ।
ਕਿਰਤ ਸੰਯੋਗ ਸਤੀ ਉੱਠ ਹੋਈ,
ਉਦੋਂ ਕਿਸੇ ਨੂੰ ਧੂਣੀ ਜਿਵੇਂ ਅੰਗੀਠੀਆਂ ਦੇ ਪੁਲਿਸ ਵਾਲੇ ਜਿਹੜੇ ਅੰਗੀਠੀਆਂ ਦੇ ਵਿੱਚ ਚੋਰਾਂ ਨੂੰ ਠੱਗਾਂ ਨੂੰ ਉਹ ਮਨਾਉਣ ਵਾਸਤੇ ਬਿਜਲੀ ਦੀਆਂ ਅੰਗੀਠੀਆਂ ਦਿੰਦੇ ਆ ਤੇ ਉਹ ਤਬ ਦੇ ਵਿੱਚ ਝੱਟ ਚੋਰ ਮੰਨ ਜਾਂਦੇ ਆ। ਇਸੇ ਪ੍ਰਕਾਰ
ਕਿਰਤ ਸੰਯੋਗ ਸਤੀ ਉੱਠ ਹੋਣ
ਕੀਤੇ ਸੀ ਕੋ ਕਰਮ ਮਾੜੇ, ਉਹ ਮਾੜੇ ਕਰਮਾਂ ਦੇ ਸੰਯੋਗ ਕਰਕੇ ਕਿਸੇ ਨੂੰ ਸਾੜਿਆ ਹੋਣਾ, ਉਹਦੇ ਸੰਯੋਗ ਕਰਕੇ ਹੁਣ ਸਾਧ ਬਣ ਬੈਠਾ ਧੂਣੀਆਂ ਪਾਉਣ ਲੱਗ ਗਿਆ।
ਰਹਾਉ ਦੇਖਾ ਦੇਖੀ ਮਨ ਹੱਠ ਜਲ ਜਾਈ,
ਸਰਕਾਰ ਭਾਈ ਦੇਖੋ ਦੇਖੀ ਪਖੰਡਾ ਵੀ ਦੂਆ ਸੱਤ ਧੂਣੀਆਂ ਪਾਉਂਦਾ, ਮੈਂ ਵੀ ਪਾਵਾਂ ਕਿਉਂ ਮਨ ਦੇ ਹੱਠ ਕਰਕੇ ਐਵੇਂ ਧੂਣੀਆਂ ਤਾ ਤਾ ਕੇ ਕ੍ਰੋਧ ਆਦਿਕਾਂ ਦੇ ਵਿੱਚ ਕਿਸੇ ਨੂੰ ਸ਼ਰਾਫ ਦੇ ਦਿੱਤਾ, ਕਿਸੇ ਦਾ ਮੁਕੱਦਮਾ ਜਿਤਾ ਦਿੱਤਾ, ਇਉਂ ਮਨ ਦੇ ਹੱਠ ਕਰਕੇ ਜਲ ਜਾਂਦੇ ਹਨ ਕ੍ਰੋਧੀ ਆਦਮੀ।
ਰਹਿ ਸੰਗ ਨਾ ਪਾਵੇ ਬਹੁ ਜੂਨ ਭਵਾਈ ਹੈ,
ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਨੂੰ ਨਹੀਂ ਪਾ ਸਕਦੇ ਐਸੇ ਪੁਰਖ, ਬਾਹਲੀਆਂ ਜੂਨਾਂ ਚ ਪਵਾਏ ਜਾਂਦੇ ਹਨ, ਪਰਮੇਸ਼ੁਰ ਨੀ ਉਹਨੂੰ ਪ੍ਰਾਪਤ ਨਾ ਧੂਣੀਆਂ ਤੋਣੇ ਕਰਕੇ।
ਸੀਲ ਸੰਜਮ ਤੈ ਆਗਿਆ ਮਨ,
ਇਸਤਰੀ ਉਹ ਹੁੰਦੀ ਹੈ ਜਿਹੜੀ ਸੀਲ ਨਰਮ ਸੁਭਾਅ ਵਾਲੀ ਹੋਵੇ, ਸੰਜਮ ਪਰਾਏ ਪੁਰਖਾਂ ਨੂੰ ਅਵਰਾਂ ਦੇਖਣਾ ਸੁਣੇ ਉਹ ਪਾਖੇ, ਹੋਰ ਕਿਸੇ ਦੇ ਪਤੀਆਂ ਦੀਆਂ ਗੱਲਾਂ ਨਾ ਸੁਣੇ ਤੇ ਨਾ ਉਹਦੇ ਵੱਲ ਵੇਖੇ ਉਹਦੇ ਰੂਪ ਵੱਲ, ਨਾ ਗੁਪਤ ਗੱਲਾਂ ਕਰੇ ਉਹਦੇ ਨਾਲ, ਕਿਉਂ ਸੰਜਮ ਜਿਹੜੀ ਰੱਖੇ ਤੇ ਪਤੀ ਦੀ ਆਗਿਆ ਨੂੰ ਮੰਨੇ। ਸੀਲ ਸੰਜਮ,
ਸੀਲ ਸੰਜਮ ਤੈ ਆਗਿਆ ਮਨ,
ਨਰਮ ਸੁਭਾਅ ਹੋਵੇ, ਸੰਜਮ ਇੰਦਰੀਆਂ ਦਮਨ ਕੀਤਾ ਹੋਇਆ ਹੋਵੇ, ਪਤੀ ਦੀ ਆਗਿਆ ਮੰਨਣ ਵਾਲੀ ਹੋਵੇ।
ਇਸ ਨਾਰੀ ਕੋ ਦੁੱਖ ਨਾ ਜਮਾਨੇ,
ਉਸ ਇਸਤਰੀ ਨੂੰ ਜਮਾਂ ਦਾ ਦੁੱਖ ਕਦੇ ਨਹੀਂ ਹੁੰਦਾ, ਜਮਾਨੇ ਸੰਸਾਰ ਚ ਵੀ ਦੁੱਖ ਨਹੀਂ ਹੁੰਦਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ, ਜਮਾਂ ਦਾ ਜਮਾਂ ਹੀ ਕੋਈ ਦੁੱਖ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ।
ਕਹੋ ਨਾਨਕ ਜਿਨ ਪਿਰੋ ਪਰਮੇਸ਼ਰ ਕਰ ਜਾਣੇ,
ਇਸਤਰੀ ਨੇ ਆਪਣੇ ਪਤੀ ਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣਿਆ ਹੈ।
ਧੰਨ ਸਤੀ ਦਰਗ ਹੈ ਪਰਵਾਨੇ,
ਕਹਿੰਦੇ ਧੰਨ ਉਹ ਬੀਬੀ ਸਤ ਵਾਲੀ ਹੈ, ਵਾਹਿਗੁਰੂ ਦਰਗਾਹ ਚ ਪ੍ਰਵਾਨ ਹੈ ਸਤੀਆਂ, ਇਹ ਨੂੰ ਆਖਿਆ ਜੇ ਮੜੀਆਂ ਲੱਗ ਜੇ ਲਾਨਾ, ਨਾਨਕ ਸਤੀਆਂ ਜਾਣੀ ਜੇ ਬਿਰਹੇ ਚੋਟ ਮਰਾਨਾ। ਇਸ ਪ੍ਰਕਾਰ ਸਾਧ ਸੰਗਤ ਜੀ ਪਦਮਾਵਤੀ ਸਤੀ ਸੀ ਬੀਬੀ ਜਿਹੜੀ ਜੈਦੇ ਭਗਤ ਦੇ ਘਰੋਂ ਪਦਮਣੀ ਪਦਮਾਵਤੀ ਸੀ, ਇਹ ਜਿੱਥੇ ਰਹਿੰਦੀ ਸੀ ਪੀਪਾ ਰਾਜਾ ਜਿਹੜਾ ਸੀ ਉਸਦੇ ਸੰਗਤ ਕਰਕੇ ਜੈਦੇ ਭਗਤ ਦੀ ਇਹਨ ਭਗਤੀ ਦੀ ਮੱਤ ਪਾਈ ਸੀ। ਇੱਕ ਦਿਨ ਦੀ ਗੱਲ ਹੈ ਜਿਹੜੀ ਇਹ ਸੀਗੀ ਆਪਣੇ ਪੀਪੇ ਭਗਤ ਦੀ ਸੀਤਾ ਰਾਣੀ ਇਸਦੇ ਭਰਾਵਾਂ ਦੇ ਗੁਜ਼ਰਨੇ ਕਰਕੇ ਇਹਦੀਆਂ ਜਿਹੜੀਆਂ ਭਰਜਾਈਆਂ ਸੀ ਉਹ ਸਤੀ ਹੋਈਆਂ, ਜੋ ਸਤੀ ਹੋਈਆਂ ਇਹ ਲੱਗੀ ਵਡਿਆਈ ਕਰਨ, ਵਡਿਆਈ ਜਿਸ ਵੇਲੇ ਕੀਤੀ ਤੇ ਧੰਨ ਮੇਰੀਆਂ ਭਰਜਾਈਆਂ ਹਨ ਜਿਹੜੀਆਂ ਸਤੀਆਂ ਮੇਰੇ ਭਰਾਵਾਂ ਨਾਲ ਹੋ ਗਈਆਂ। ਇਹ ਸੁਣ ਕੇ ਕਹਿਣ ਲੱਗੀ ਪਦਮਾਵਤੀ ਜਿਹੜੀ ਸੀ ਜੈ ਦੇ ਭਗਤ ਦੇ ਘਰ ਵਾਲੀ, ਕਹਿਣ ਲੱਗੀ ਇਹਨਾਂ ਦਾ ਨਾਂ ਸਤੀਆਂ ਨਹੀਂ ਹੁੰਦਾ ਬੀਬੀ, ਸਤੀਆਂ ਉਹ ਹੁੰਦੀਆਂ ਰਾਣੀ ਜਿਹੜੀਆਂ ਪਤੀ ਦੇ ਵਿਛੋੜੇ ਦੇ ਨਾਲ ਉਸੇ ਵੇਲੇ ਸਰੀਰ ਛੱਡ ਜਾਣ। ਇਹ ਗੱਲ ਸੁਣ ਕੇ ਕਹਿਣ ਲੱਗੀ ਮੈਂ ਤੈਨੂੰ ਵੇਖਾਂਗੀ, ਤੇ ਨਿੰਦਿਆ ਕੀਤੀ ਮੇਰੀਆਂ ਭਰਜਾਈਆਂ ਦੀ। ਕੋਈ ਸਮਾਂ ਗੁਜ਼ਰ ਗਿਆ, ਇੱਕ ਦਿਨ ਜੈਦੇਵ ਭਗਤ ਜੀ ਨੂੰ ਪੀਪੇ ਨੂੰ ਸਿਖਾ ਕੇ ਸ਼ਿਕਾਰ ਵਾਸਤੇ ਜੈਦੇਵ ਨੂੰ ਨਾਲ ਲੈ ਗਿਆ ਪੀਪਾ, ਸ਼ਿਕਾਰ ਜਦੋਂ ਗਿਆ ਉੱਥੇ ਜੈਦੇਵ ਦਾ ਸਮਾਧੀ ਲਾ ਕੇ ਬੈਠ ਗਿਆ, ਇਹਦੇ ਵਸਤਰ ਉਤਾਰ ਕੇ ਨਵੀਂ ਪੁਸ਼ਾਕ ਪਹਿਨਾ ਤੀ, ਪੀਪੇ ਨੂੰ ਸਿਖਾਏ ਨੇ ਰਾਣੀ ਦੇ ਨੇ ਨਵੀਂ ਪੁਸ਼ਾਕ ਬਣਾ ਕੇ ਜਿਹੜੇ ਇਹਦੇ ਲੀਲੇ ਪਾ ਕੇ ਗਿਆ ਸੀ ਘਰੋਂ, ਉਹ ਸ਼ਿਕਾਰ ਦੇ ਲਹੂ ਦੇ ਨਾਲ ਧੋ ਕੇ ਰਾਣੀ ਦੇ ਕੋਲੇ ਭੇਜ ਕੇ ਰਾਣੀ ਲੈ ਕੇ ਸੀਤਾ ਜਿਹੜੀ ਰਾਣੀ ਸੀ ਇਹ ਲੈ ਕੇ ਪਦਮਾਵਤੀ ਦੇ ਕੋਲੇ ਗਈ। ਪਦਮਾਵਤੀ ਨੂੰ ਕਹਿੰਦੀ ਲੈ ਤੂੰ ਕਹਿੰਦੀ ਸੀ ਤੇਰੀਆਂ ਭਰਜਾਈਆਂ ਸਕੀ ਨਹੀਂ ਹੋ ਸਕਦੀਆਂ, ਤੇਰਾ ਪਤੀ ਜਿਹੜਾ ਸੀ ਜੈਦੇ ਭਗਤੋ ਅੱਜ ਸ਼ੇਰ ਨੂੰ ਮਾਰਤਾ, ਆ ਉਹਦੀ ਪੁਸ਼ਾਕ ਹੈ ਲਹੂ ਦੀ ਲਿਬੜੀ ਹੋਈ। ਇਹ ਸੁਣ ਕਰਕੇ ਪਦਮਾਵਤੀ ਦਾ ਹੋਕੇ ਨਾਲ ਹੀ ਸਵਾਸ ਨਿਕਲ ਗਿਆ। ਉਸ ਵੇਲੇ ਫਿਰ ਜਦੋਂ ਗੁਜਰ ਗਈ ਭਗਤ ਦੀ ਭਗਤਨੀ, ਉਸ ਵਕਤ ਸਾਹਿਬ ਸਿੰਘ ਜੀ ਪੀਪੇ ਨੂੰ ਬੜਾ ਵਿਰਾਗ ਹੋਇਆ, ਪੀਪਾ ਚਿਖਾ ਬਣਾ ਕੇ ਛੱਡਣ ਲੱਗਾ ਵੀ ਰਾਣੀ ਨੇ ਮੇਰੇ ਪਾਸੋਂ ਇਹ ਪਾਸ ਕਰਾਇਆ, ਭਗਤ ਦੀ ਇਸਤਰੀ ਮੇਰੇ ਪਾਸੋਂ ਗੁਜਰ ਗਈ ਕਿ ਮੈਂ ਨਾ ਲਿਆਉਂਦਾ ਸ਼ਿਕਾਰ ਦੇ ਲਹੂ ਦੇ ਲਿਬੜੇ ਲੀੜੇ ਤਾਂ ਇਹ ਲੜਕ ਨਾ ਗੁਜਰਦੀ। ਉਸ ਵੇਲੇ ਫਿਰ ਜੈਦੇ ਭਗਤ ਜੀ ਨੂੰ ਪਤਾ ਲੱਗਾ, ਸਮਾਧੀ ਚੋਂ ਉੱਠ ਕੇ ਆਏ, ਕਹਿਣ ਲੱਗੇ ਹੇ ਪੀਪਾ ਤੂੰ ਕਿਉਂ ਮਰਦਾ, ਇਹਦੀ ਉਮਰ ਹੀ ਇੰਨੀ ਸੀ, ਇਹ ਸਰੀਰ ਛੱਡ ਗਈ ਚਿੰਤਾ ਨਾ ਕਰ। ਕਹਿੰਦਾ ਨਹੀਂ ਜੀ ਮੈਂ ਤਾਂ ਜ਼ਰੂਰ ਮਰ ਜਾਣਾ, ਮੇਰੇ ਕੋਲੋਂ ਪਾਪ ਹੋਇਆ। ਉਸ ਵੇਲੇ ਕਹਿਣ ਲੱਗੇ ਤੂੰ ਫਿਰ ਜਿਉਂਦਾ ਕਿਵੇਂ ਰਹਿ ਸਕਦਾ, ਮਹਾਰਾਜ ਜੇ ਜਿਉਂਦੀ ਹੋ ਜੇ। ਉਸ ਵੇਲੇ ਜੈਦੇ ਭਗਤ ਜੀ ਨੂੰ ਸਤਨਾਮ ਕਹਿ ਕੇ ਉੱਥੇ ਜਲ ਛਿੜਕਿਆ ਤੇ ਪਰਮਾਵਤੀ ਜਿਉਂਦੀ ਹੋ ਗਈ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਉਹ ਸੀਤਾ ਨੇ ਭਗਤੀ ਕਰਨ ਵਾਸਤੇ ਲੱਗੀ ਸੀ ਪੀਪੇ ਦੇ ਨਾਲ ਮਿਲ ਕੇ, ਜਾ ਕੇ ਰਾਮਾਨੰਦ ਦੇ ਪਾਸੇ ਉਪਦੇਸ਼ ਲਿਆ ਸੀ, ਇਹ ਭਗਤ ਮਹਾਰਾਜ ਕਥਾ ਆਉਂਦੀ ਸਾਹਿਬ ਸਿੰਘ ਜੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਕਹੋ ਨਾਨਕ ਜਿਨ ਪਿਰੂ ਪਰਮੇਸ਼ਰ ਕਰ ਜਾਣਿਆ,
ਜਿਨ੍ਹਾਂ ਆਪਦੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ,
ਧਨ ਸਤੀ ਦਰਗਹਿ ਪਰਵਾਨਿਆ,
ਸਤੀਆਂ ਹਨ ਦਰਗਾਹ ਚ ਪਰਮਾਨ ਲਈ, ਕਹਨ ਐਵੇਂ ਨੀ ਜਲੇ ਨਾ ਪਾਈਏ ਰਾਮ ਸਨੇਹੀ। ਸੋ ਸਤੀ ਪਾਪ ਕਰ ਸਤ ਕੁਮਾਰ ਹੈ, ਪਾਪ ਕਰਦੀਆਂ ਤੇ ਫਿਰ ਸਤ ਕਹਾਉਂਦੀਆਂ, ਉਹ ਸਤੀਆਂ ਨੀ ਕਹਾ ਸਕਦੀਆਂ। ਇਸੇ ਪ੍ਰਕਾਰ ਸੀਲ ਸੰਜਮ,
ਸੀਲ ਸੰਜਮ ਪ੍ਰੈ ਆ ਗਿਆ ਮਨ,
ਸੁਭਾਅ ਰੱਖਣ ਸਾਧੂ ਬਣ ਕੇ ਆਪਣੇ ਆਪ ਨੂੰ, ਸੰਜਮ ਇੰਦਰੀਆਂ ਦਾ ਦਮਨ ਕਰਨ, ਕਿਸੇ ਵੱਲ ਝਾਕਣ ਨਾ ਵਿਕਾਰ ਦੀ ਦ੍ਰਿਸ਼ਟੀ ਨਾਲ, ਕਿਸੇ ਬਾਲ ਬਾਲੀ ਨੂੰ ਚੇਲੀ ਚਾਲਿਆ ਨਾ ਬਣਾਉਣ ਦੀ ਇੱਛਾ ਰੱਖਣ, ਤੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਨੂੰ ਮੰਨਣ, ਭਾਣੇ ਵੀ ਚੱਲਣ ਵਾਲੇ ਹੋਣ।
ਜਿਸ ਨਾਰੀ ਕੋ ਦੁੱਖ ਨਾ ਜਮਾਨੇ,
ਨਾਰੀਆਂ ਦੀ ਨਹੀਂ ਜਿਹੜੇ ਸਤੀ ਸਾਧ ਹੈ ਉਹਨਾਂ ਨੂੰ ਜਮਾਂ ਦਾ ਦੁੱਖ ਨੀ ਹੁੰਦਾ, ਜਮਾਨੇ ਸੰਸਾਰ ਦਾ ਦੁੱਖ ਨੀ ਹੁੰਦਾ, ਜਮਾਂ ਉੱਕਾ ਹੀ ਦੁੱਖ ਨੀ ਉਹਨੂੰ ਕਦੇ ਹੁੰਦਾ ਕਿਸੇ ਪ੍ਰਕਾਰ ਦਾ, ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ ਉਹ।
ਕਹੋ ਨਾਨਕ ਜਿਨ ਪਿਰੂ ਪਰਮੇਸ਼ਰ ਕਰ ਜਾਣਿਆ,
ਦੇਵ ਜੀ ਕਹਿੰਦੇ ਹਨ ਜਿਨ੍ਹਾਂ ਨੇ ਪਤੀ ਅਕਾਲ ਪੁਰਖ ਨੂੰ ਸਾਧਾ ਨੇ ਆਪਦਾ ਵਾਹਿਗੁਰੂ ਪਤੀ ਮੰਨਿਆ ਹੈ,
ਧੰਨ ਸਤੀ ਦਰਗਹਿ ਪਰਵਾਨਿਆ,
ਸਤੀ ਸਾਧ ਹੈ ਵਾਹਿਗੁਰੂ ਦਰਗਾਹ ਚ ਪਰਮਾਨ ਲੀਕ ਹਨ।
ਕਹੋ ਨਾਨਕ ਜਿਨ ਪਿਰੂ ਪਰਮੇਸ਼ਰ ਕਰ ਜਾਣਿਆ,
ਧੰਨ ਸਤੀ ਦਰਗਹਿ ਪਰਵਾਨਿਆ, ਵਾਹਿਗੁਰੂ ਜੀ
ਗੌੜੀ ਗੁਆਰੇ ਰੀ ਮਹੱਲਾ ਪੰਜਵਾ, ਹਮ ਧਨਵੰਤ ਭਾਗਠ ਸਚ ਨਾ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਜਦੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੌਹਾਂ ਸਤਿਗੁਰਾਂ ਦੀ ਬਾਣੀ ਭਾਈ ਮੋਹਨ ਜੀ ਦੇ ਪਾਸੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆਏ ਹਨ, ਅੜਸਠ ਘਾਟ ਦੇ ਉੱਤੇ ਮਹਾਰਾਜ ਸਾਹਿਬ ਜੀ ਨੂੰ ਬੈਠ ਕੇ ਭਾਈ ਬੁੱਢੇ ਸਾਹਿਬ ਜੀ ਨੂੰ ਡਿਊਟੀ ਲਾਈ ਕੇ ਸਾਰੀ ਰਾਤ ਜਾਗਰਾ ਕਰੋ, ਇੱਥੇ ਪੋਥੀ ਸਾਹਿਬਾਂ ਦੇ ਪਾਸ ਕੀਰਤਨ ਕਰਦੇ ਰਹੋ ਸਾਰੀ ਰਾਤ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਰਾਤ ਜਾਗਰਾ ਕਰਕੇ ਸੰਗਤ ਨੂੰ ਮਿਲਾ ਕੇ ਕੀਰਤਨ ਕੀਤਾ ਅੜਸਠ ਘਾਟ ਦੇ ਉੱਤੇ। ਜਦੋਂ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਮਹਿਲਾਂ ਵਿੱਚੋਂ ਆਏ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦਰਸ਼ਨ ਕਰਕੇ ਆਪ ਜੀ ਨੇ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਪੋਥੀਆਂ ਸੀ ਚੌਹਾਂ ਸਤਿਗੁਰਾਂ ਦੀ ਬਾਣੀ, ਅੰਮ੍ਰਿਤ ਰੂਪ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ, ਪੋਥੀ ਪਰਮੇਸ਼ਵਰ ਕਾ ਥਾਨ, ਇਹ ਸਾਰੰਗ ਵਿੱਚ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਇਹ ਸ਼ਬਦ ਨੂੰ ਗੁਰੂ ਸਾਹਿਬ ਨੇ ਅੜਸਠ ਘਾਟ ਤੇ ਉਚਾਰਨ ਕੀਤਾ, ਫਿਰ ਪੋਥੀਆਂ ਨੂੰ ਜਾ ਕੇ ਰਾਮ ਸਾਹਿਬ ਜਦੋਂ ਮਹਾਰਨ ਥਾਂ ਪਸੰਦ ਕੀਤਾ, ਉਸ ਸਥਾਨ ਦੇ ਵਿੱਚ ਸਰੋਵਰ ਛੋਟਾ ਜਿਹਾ ਕਟਵਾ ਕੇ ਉਸਦਾ ਨਾਂ ਰਾਮਸਰ ਤੀਰਥ ਰੱਖਿਆ ਮਹਾਰਾਜ ਜੀ ਨੇ, ਤੇ ਮਹਾਤਮ ਉਚਾਰਨ ਕੀਤਾ ਕਿ ਸੱਚੇ ਪਾਤਸ਼ਾਹ ਜੀ ਨੇ ਜਿਸ ਤੱਕ ਮਹਾਵਲ ਰਾਮਸਰ ਕੀਜਿਆ, ਇਹ ਸ਼ਬਦ ਵੀ ਉੱਥੇ ਉਚਾਰਨ ਕੀਤਾ। ਫਿਰ ਜਦੋਂ ਤੰਬੂ ਲਾ ਕੇ ਪੋਥੀ ਸਾਹਿਬਾਂ ਨੂੰ ਪ੍ਰਕਾਸ਼ ਕੀਤਾ, ਪੋਥੀਆਂ ਨੂੰ ਪ੍ਰਕਾਸ਼ ਕਰਕੇ ਚੌਹਾਂ ਸਤਿਗੁਰਾਂ ਦੀ ਬਾਣੀ ਵੇਖ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ। ਸ੍ਰੀ ਗੁਰੂ ਅਰਜਨ ਦੇਵ ਜੀ ਰਾਮਸਰ ਵਿੱਚ ਇਹ ਪਵਿੱਤਰ ਸ਼ਬਦ ਫਿਰ ਉਚਾਰਨ ਕੀਤਾ। ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੈਠ ਕੇ ਲਿਖਾਏ ਹੈ, ਸੋਨੇ ਦਾ ਜੋ ਦਰਬਾਰ ਸਾਹਿਬ ਬਣਿਆ ਹੋਇਆ ਹੈ ਰਾਮਸਰ ਵਿੱਚ, ਉਸ ਜਗ੍ਹਾ 'ਚ ਸ਼ਬਦ ਮਾਰਨ ਸ੍ਰੀ ਗੁਰੂ ਕਹਾਂ ਪਾਠੀਆਂ ਦੀ ਬਾਣੀ ਦੇ ਦਰਸ਼ਨ ਕਰਕੇ ਅੰਮ੍ਰਿਤ ਰੂਪ ਸ਼ਬਦ ਉਚਾਰਨ ਕੀਤਾ ਹੈ। ਇਸ ਪ੍ਰਕਾਰ ਉਥਾਨ ਕਾ ਇਸ ਦੀ
ਗੌੜੀ ਗੁਆਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਭਾਗਠ ਸੱਚ
ਨਾਰੂ ਅਰਜਨ ਦੇਵ ਫਰਮਾਉਂਦੇ ਨੇ, ਗੁਰਸਿੱਖੋ ਭਾਈ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਇੱਕ ਮਹਾਂਪੁਰਖੋ ਹਮ ਧਨਵੰਤ, ਅਸੀਂ ਭਾਈ ਧਨ ਵਾਲੇ ਹਾਂ। ਕਿਸ ਪ੍ਰਕਾਰ ਮਹਾਰਾਜ ਧਨ ਵਾਲੇ ਹੋ? ਮਹਾਰਾਜ ਕਹਿੰਦੇ ਭਾਗਠ ਸੱਚ ਨਾ ਹੈ, ਸੱਚੇ ਨਾਮ ਰੂਪੀ ਧਨ ਕਰਕੇ ਅਸੀਂ ਭਾਗਠ ਸ਼ਾਹੂਕਾਰ ਬਣੇ ਹਾਂ, ਸੱਚੇ ਨਾਮ ਰੂਪੀ ਧਨ ਵਾਲੇ ਅਸੀਂ ਹਾਂ। ਸਤਿਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਨੇ ਇਹ ਨਾਮ ਦਾ ਖਜ਼ਾਨਾ ਬਖਸ਼ਿਆ ਹੈ। ਇਸ ਨਾਮ ਰੂਪੀ ਧਨ ਕਰਕੇ ਅਸੀਂ ਧਨ ਵਾਲੇ ਹਾਂ, ਸੱਚ ਨਾਮ ਧਨ ਕਰਕੇ ਅਸੀਂ ਧਨ ਵਾਲੇ ਹਾਂ। ਧਨ ਵਾਲੇ ਕੌਣ ਹੁੰਦੇ? ਭਾਗਠ ਸ਼ਾਹੂਕਾਰ ਹੁੰਦੇ ਹੈ, ਭਾਗਾਂ ਵਾਲੇ ਸ਼ਾਹੂਕਾਰ ਹਾਂ ਅਸੀਂ।
ਹਰ ਗੁਣ ਗਾਵ ਹੈ ਸਹਿਜ
ਸੁਭਾਅ, ਸਤਿਗੁਰਾਂ ਦਾ ਪ੍ਰਾਪਤ ਹੋਇਆ ਹੈ, ਇਸ ਅੰਮ੍ਰਿਤ ਬਾਣੀ ਕਰਕੇ ਹਰੀ ਦੇ ਗੁਣਾਂ ਨੂੰ ਸੁਤੇ ਸਿੱਧੀ ਗਾਇਆ ਕਰਾਂਗੇ। ਜਿੰਨੇ ਪ੍ਰਾਣੀ ਮਿਲਣਗੇ ਗੁਰਬਾਣੀ ਦੇ ਨਾਲ, ਉਹ ਸੁਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰਨਗੇ, ਉਹਨਾਂ ਨੂੰ ਸ਼ਾਂਤੀ ਸੁਭਾਅ ਪ੍ਰਾਪਤ ਹੋਇਆ ਕਰੇਗਾ। ਫਿਰ ਜੇ ਸੁਭਾਅ ਉਹ ਭਾਏ ਪ੍ਰਕਾਸ਼ ਰੂਪ ਦਾ ਪ੍ਰਕਾਸ਼ ਹੋਵੇਗਾ, ਜੋ ਹਰੀ ਦੇ ਗੁਣਾਂ ਨੂੰ ਗਾਵਾ ਗਾਉਣਾ ਕਰਨਗੇ।
ਰਹਾਉ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ,
ਇਹ ਪਿਤਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ, ਦਾਦੇ ਗੁਰੂ ਅਮਰਦਾਸ ਸਾਹਿਬ ਦਾ ਨਾਨੇ ਜੋ ਸਤਿਗੁਰੂ ਦੇ ਲੱਗਦੇ ਸਨ, ਉਸ ਤਰ੍ਹਾਂ ਪੀਓ ਦਾਦੇ ਜਿਵੇਂ ਹੈ ਪੋਤਾ ਪ੍ਰਵਾਨ, ਜਿਵੇਂ ਵਾਕ ਆਉਂਦੇ ਹੈ ਸੱਚੇ ਬਲਵੰਤ ਦੀ ਵਾਰ ਵਿੱਚ ਪਿਤਾ ਗੁਰੂ ਨਾਨਕ ਸਾਹਿਬ ਜੀ, ਅਤੇ ਇਸੇ ਪ੍ਰਕਾਰ ਪਿਤਾ ਗੁਰੂ ਅੰਗਦ ਸਾਹਿਬ ਜੀ ਅਤੇ ਦਾਦੇ ਗੁਰੂ ਨਾਨਕ ਦੇਵ ਜੀ ਤੇ ਪੋਤਰੇ ਗੁਰੂ ਅਮਰਦਾਸ ਸਾਹਿਬ ਜੀ, ਇਸੇ ਪ੍ਰਕਾਰ ਇੱਥੇ ਵਚਨ ਕਹੇ ਹਨ।
ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ,
ਪਿਤਾ ਸਤਿਗੁਰੂ ਨਾਨਕ ਦੇਵ, ਸ੍ਰੀ ਗੁਰੂ ਅਮਰ ਰਾਮਦਾਸ ਸਾਹਿਬ ਜੀ, ਦਾਦੇ ਗੁਰੂ ਅਮਰਦਾਸ ਸਾਹਿਬ ਜੀ ਦਾ, ਅਤੇ ਫਿਰ ਪੜਦਾਦੇ ਸ੍ਰੀ ਗੁਰੂ ਰਾਮ ਅੰਗਦ ਸਾਹਿਬ ਜੀ ਦਾ, ਸਕਲ ਪੜਦਾਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਇਹ ਖਜ਼ਾਨਾ ਅਸੀਂ ਖੋਲ ਕੇ ਵੇਖਿਆ, ਗੁਰਬਾਣੀ ਦਾ ਭੰਡਾਰ ਇਹ ਖੋਜਣਾ ਕੀਤਾ ਹੈ।
ਤਾਂ ਮੇਰਾ ਮਨ ਭਇਆ ਨਿਧਾਨਾ,
ਇਸੇ ਪ੍ਰਕਾਰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਪਿਤਾ ਸਤਿਗੁਰੂ ਰਾਮਦਾਸ ਜੀ, ਦਾਦੇ ਗੁਰੂ ਅਮਰਦਾਸ ਸਾਹਿਬ ਜੀ, ਫਿਰ ਪਿਤਾ ਗੁਰੂ ਅੰਗਦ ਸਾਹਿਬ ਜੀ, ਦਾਦੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦਾ ਖਜ਼ਾਨਾ ਖੋਲ ਕੇ ਵੇਖਣਾ ਕੀਤਾ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਪਿਤਾ ਜੋ ਸੰਤੋਖ ਦੇ ਦੇਣ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਨਾਲੇ ਪਿਤਾ ਹਨ, ਨਾਲੇ ਗੁਰੂ ਹਨ ਗੁਰੂ ਰਾਮਦਾਸ ਸਾਹਿਬ ਜੀ, ਦਾਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਨਾਲੇ ਨਾਨੇ ਹਨ ਨਾਲੇ ਦਾਦੇ ਹਨ, ਅਤੇ ਨਾਮ ਦਾ ਖਜ਼ਾਨਾ ਦੀਆਂ ਦਾਤਾਂ ਦੇਣ ਵਾਲੇ, ਫਿਰ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇ ਦਾਦੇ ਗੁਰੂ ਅੰਗਦ ਸਾਹਿਬ ਜੀ ਹਨ, ਫਿਰ ਪਿਤਾ ਗੁਰੂ ਅੰਗਦ ਸਾਹਿਬ ਜੀ ਤੇ ਦਾਦੇ ਗੁਰੂ ਨਾਨਕ ਦੇਵ ਜੀ ਹਨ। ਇਸ ਪ੍ਰਕਾਰ ਉਹਨਾਂ ਦਾ ਜਿਹੜਾ ਖਜ਼ਾਨਾ ਸੀ ਇਹ ਗੁਰਬਾਣੀ ਦਾ, ਇਸ ਨੂੰ ਖੋਲ ਕੇ ਦੇਖਿਆ ਹੈ ਕਿ ਜੋ ਪਤੀ ਪਰਮੇਸ਼ਰ ਹੈ, ਦਾਦੇ ਦਾਤਾਂ ਦੇ ਦੇਣ ਵਾਲਾ, ਉਹਦਾ ਖਜ਼ਾਨਾ ਸਤਿਗੁਰੂ ਨਾਨਕ ਦਾ ਚਾਹੋ ਸਰਦਿਆਂ ਦੀ ਬਾਣੀ ਦਾ ਖਜ਼ਾਨਾ ਪ੍ਰਕਾਸ਼ ਕਰਕੇ ਵੇਖਿਆ ਹੈ।
ਤਾਂ ਮੇਰਾ ਮਨ ਭਇਆ ਨਿਧਾਨਾ,
ਉਹਨਾਂ ਦਾ ਸਾਡੇ ਮਨ ਚ ਨਿਧੀਆਂ ਦਾ ਆਉਣਾ ਹੋਇਆ ਹੈ, ਨੌ ਨਿਧੀਆਂ 18 ਸਿੱਧੀਆਂ ਰਿਧੀਆਂ ਸਭ ਆ ਕੇ ਪ੍ਰਾਪਤ ਹੋਈਆਂ ਹਨ, ਤਾਂ ਸਾਡੇ ਮਨ ਦੇ ਚ ਨਿਧਾਨਾ ਨੂੰ ਚਾਤੁਰਤਾ ਪ੍ਰਾਪਤ ਹੋ ਗਈ ਹੈ, ਗੁਰਬਾਣੀ ਦੇ ਉਚਾਰਨ ਦੀ, ਰਚਨ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨ ਦੀ, ਇਹ ਨਿਧੀਆਂ ਗੁਰਬਾਣੀ ਭਾਵ ਭਗਤੀ ਦੀਆਂ ਨੌ ਨਿਧੀਆਂ 18 ਸਿੱਧੀਆਂ ਦੇ ਆਉਣਾ ਹੋਇਆ ਹੈ। ਨਿਧ ਸਿਧ ਰਿਧ ਹਰ ਹਰ ਮੇਰੇ, ਪਰਮੇਸ਼ਵਰ ਦਾ ਨਾਮ ਹੀ ਖਜ਼ਾਨਾ ਹੈ ਸਾਡਾ।
ਰਤਨ ਲਾਲ ਜਾ ਕਾ ਕਸ਼ੀ ਨਾਮੂ,
ਗੁਰੂ ਸਾਹਿਬ ਦੇ ਜਿਹੜੇ ਬਚਨ ਹਨ, ਵਿਰਾਗ ਮਈ ਜਿਹੜੇ ਬਚਨ ਰਤਨ ਹਨ, ਗੁਰ ਕਾ ਸਭ ਰਤਾਨਾ ਹੀਰੇ ਜਿੱਤ ਜੜਾ, ਜੋ ਪ੍ਰੇਮ ਵਾਲੇ ਬਚਨ ਹਨ ਜੋ ਲਾਲ ਹਨ, ਜਿਨ੍ਹਾਂ ਦਾ ਕੁਛ ਮੁੱਲ ਨਹੀਂ ਹੈ, ਬੇਕੀਮਤੇ ਹਨ। ਜਿਵੇਂ ਤਾਨੇ ਸ਼ਾਹ ਦੇ ਕੋਲੇ ਜਿਹੜਾ ਹੀਰਾ ਸੀ, ਉਹ ਪਾਤਸ਼ਾਹੀ ਦਿੱਲੀ ਦੇ ਨਾਲ ਤਿਗੁਣਾ ਕੀਮਤ ਦਾ ਸੀ, ਇਉਂ ਮੁੱਲ ਨਹੀਂ ਇਹਨਾਂ ਦਾ। ਕੋਈ ਦਿੱਲੀ ਦੀ ਤਿਗੁਣੀ ਬਾਦਸ਼ਾਹੀ ਜਾਂ ਸਵਰਗ ਦਾ ਸੁੱਖ ਜਾਂ ਬ੍ਰਹਮ ਲੋਕ ਦਾ ਸੁੱਖ ਜਾਂ ਵੈਕੁੰਠ ਦੀਆਂ ਮੁਕਤੀਆਂ, ਮੁਕਤ ਬੁਕਤੀ ਸੀ ਗਿਆਨੀ ਤਿਆਗੇ, ਇਹ ਐਸਾ ਨਾਮ ਦਾ ਖਜ਼ਾਨਾ ਹੈ। ਰਤਨ ਵਿਰਾਗ, ਰਤਨ ਗੁਰਾਂ ਦਾ ਸ਼ਬਦ ਤੇ ਲਾਲ ਪ੍ਰੇਮ, ਲਾਲ ਪਿਆਰੇ ਦਾ ਪਿਆਰ, ਜਿਹਦਾ ਕੋਈ ਮੁੱਲ ਨੀ ਕੀਮਤ ਨੀ, ਲਾਹ ਕਰੋਰੀ ਮਿਲੇ ਨਾ ਕੇ
ਭੰਡਾਰ ਅਖੂਟ ਅਤੂ।
ਸਤਿਗੁਰੂ ਸਾਹਿਬ ਜੀ ਦੇ ਜਿਹੜੇ ਸ਼ਬਦ ਹੈ ਇਹ ਭੰਡਾਰੇ ਹਨ, ਭਰੇ ਹੋਏ ਹਨ, ਅਖੂਟ ਖੁੱਟਣ ਤੋਂ ਰਹਿਤ ਮੁਕਦੇ ਨੀ ਹਨ, ਤੇ ਤੋਲਣ ਮਾਪਣ ਤੋਂ ਰਹਿਤ, ਬੁੱਧੀ ਰੂਪੀ ਤਰਾਜੂ ਨਾਲ ਸ਼ਾਸਤਰ ਪ੍ਰਮਾਣ ਵੀ ਵੱਟਾ ਪਾ ਕੇ ਤੋਲੇ ਨੀ ਜਾਂਦੇ ਮਹਾਰਾਜ ਦੇ ਸ਼ਬਦ ਜਿਹੜੇ ਹਨ, ਤੇ ਮੁਕਦੇ ਨੀ ਕਿਸੇ ਪ੍ਰਕਾਰ। ਜਿਸ ਪ੍ਰਕਾਰ ਕਰਮ ਕਾਂਡ ਮੁੱਕ ਜਾਂਦਾ, ਫਿਰ ਉਪਾਸ਼ਨਾ ਕਾਂਡ ਮੁੱਕ ਜਾਂਦਾ, ਫਿਰ ਗਿਆਨ ਕਾਂਡ ਸਮਾਪਤ ਹੋ ਜਾਂਦਾ, ਮੁੱਕਣ ਵਾਲੀ ਚੀਜ਼ ਨੀ, ਅਖੁੱਟ ਹੈ। ਤ੍ਰਿਗੁਣ ਵਿਸ਼ਾ ਵੇਦਾ, ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦਾ, ਉਹ ਨਖੁੱਟ ਰਹਿਣ ਵਾਲੀ ਚੀਜ਼ ਹੈ, ਇਹ ਅਖੁੱਟ ਖਜ਼ਾਨੇ ਤੋਲੋ ਮਾਪਣ ਤੋਂ ਰਹਿਤ ਹੈ।
ਖਾਵ ਹੈ ਖਰਚ ਹੈ ਰਲ ਮਿਲ ਭਾਈ,
ਇਹ ਮਾਰਾ ਮੁਕਦੇ ਕਿਉਂ ਨੀ। ਸਾਹਿਬ ਕਹਿੰਦੇ ਨੇ ਆਪ ਭਾਈ ਖਾਣਾ ਕਰੀਏ, ਖਰਚਣਾ ਕਰੀਏ, ਹੋਰਨਾਂ ਨੂੰ ਵਰਤਾਉਣਾ ਕਰੀਏ,
ਰਲ ਮਿਲ ਭਾਈ,
ਰਲ ਕਰਕੇ ਮਿਲ ਕਰਕੇ ਹੈ ਭਾਈ, ਸਰੀਰ ਕਰਕੇ ਰਲ ਕੇ ਮਨ ਨਾਲ ਮਿਲ ਕਰਕੇ।
ਟੋਟ ਨਾ ਆਵੇ ਵੱਧ ਦੂਜਾ,
ਖਜ਼ਾਨਾ ਕਦੇ ਟੋਟਾ ਨੀ ਆਉਂਦਾ, ਵੱਧਦਾ ਜਾਂਦਾ ਹੈ, ਜਿਵੇਂ ਜਿਵੇਂ ਜਪੀ ਉਵੇਂ ਬਹੁਤਾ ਹੁੰਦਾ ਜਾਂਦਾ ਹੈ। ਸੋ ਇਸ ਪ੍ਰਕਾਰ ਖਾਵੇ ਖਾਵੇ ਆਪ ਧਾਰਨ ਕਰੀਏ, ਖਰਚੇ ਹੋਰਨਾਂ ਨੂੰ ਉਪਦੇਸ਼ ਦੇਈਏ, ਖਾਵੇ ਸਰਵਣ ਕਰੀਏ, ਮੰਨਣ ਕਰੀਏ, ਅਤੇ ਖਰਚੀਏ ਹੋਰਨਾਂ ਨੂੰ ਉਪਦੇਸ਼ ਦੇਈਏ, ਰਲ ਕਰਕੇ ਪਰਮੇਸ਼ਰ ਦੀ ਜੋਤ ਵਿੱਚ ਇਸ ਪ੍ਰਕਾਰ ਆਪੋ ਵਿੱਚ ਸਾਰੇ ਗੁਰ ਭਾਈ ਬਣ ਜਾਈਏ। ਗੁਰੂ ਤੇ ਚੇਲੇ ਦੀ ਸੰਧ ਮਿਲਾ ਕੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਏਕਤਾ ਪ੍ਰਾਪਤ ਕਰੀਏ। ਇਸ ਪ੍ਰਕਾਰ ਮਨ ਦੀ ਬਿਰਤੀ ਨਾਲ ਰਲ ਕਰਕੇ ਅਤੇ ਲਿਵ ਦੇ ਨਾਲ ਮਿਲ ਕਰਕੇ ਹੈ ਭਾਈ, ਆਪ ਖਾਈਏ ਤੇ ਖਰਚੀਏ, ਧਾਰਨ ਕਰੀਏ, ਹੋਰਨਾਂ ਨੂੰ ਉਪਦੇਸ਼
ਦੇਈਏ।
ਗੁਰਾਂ ਦੇ ਨਾਮ ਦੇ ਖਜ਼ਾਨੇ ਦਾ ਤੋਟਾ ਨਹੀਂ ਆਉਂਦਾ, ਜਿਵੇਂ ਜਿਵੇਂ ਜਪੀਏ ਉਵੇਂ ਵੱਧਦਾ ਜਾਂਦਾ, ਜਿਵੇਂ ਇੱਕ ਦਾਣਾ ਹਜ਼ਾਰ ਹਜ਼ਾਰ ਗੁਣਾ ਹੋ ਕੇ ਉੱਗਦਾ, ਕਿਉਂ ਲੱਖਾਂ ਕਰੋੜਾਂ ਗੁਣਾ ਹੋ ਕੇ ਵੱਧਦਾ ਜਾ ਰਿਹਾ ਹੈ।
ਕਹੋ ਨਾਨਕ ਜਿਸ ਮਸਤਕ ਲੇਖ ਲਿਖਾ।
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਦੇ ਮੱਥੇ ਦੇ ਉੱਤੇ ਸੱਚੇ ਪਾਤਸ਼ਾਹ ਜੀ ਤੋਂ ਪੂਰਵਲੇ ਨਿਸ਼ਕਾਮ ਕਰਮਾਂ ਦਾ ਲੇਖ ਲਿਖਾ ਕੇ ਆਇਆ ਹੈ ਗੁਰਸਿੱਖੀ ਦੀ ਪ੍ਰਾਪਤੀ ਵਾਸਤੇ।
ਖਜ਼ਾਨਾ ਲਿਆ ਰਲਾ,
ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਰਚਨੇ ਆ ਗੁਰਬਾਣੀ ਦਾ, ਇਸ ਖਜ਼ਾਨੇ ਚ ਲਾ ਲੇ। ਉਹਨਾਂ ਨੇ ਆਪਣਾ ਗੁਰੂ ਬਾਣੀ ਨੂੰ ਮੰਨ ਲਿਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨਾ, ਪ੍ਰਤਖ ਗੁਰੂ ਨਿਸਚਾਰੇ, ਕਿਉਂ ਨਿਸ਼ਚਾ ਕਰ ਲਿਆ। ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕੀਤਾ, ਉਹ ਇਹ ਖਜ਼ਾਨੇ ਚ ਰਲਾ ਲਏ ਸੱਚੇ ਪਾਤਸ਼ਾਹ ਨੇ, ਉਹਨਾਂ ਨੂੰ ਸਾਂਝੀਵਾਲ ਬਣਾ ਲਿਆ ਇਸ ਖਜ਼ਾਨੇ ਦਾ। ਸੋ ਇਸ ਭਗਤੀ ਰੂਪ ਖਜ਼ਾਨੇ ਦੇ ਚ ਰਲਾ ਕੇ ਭੇਦ ਕਰ ਲਏ ਹਨ ਮਹਾਰਾਜ ਨੇ।